ਵਾਰ 28 ਪੌੜੀ 3 ਵਿੱਚ ਪਵਿੱਤਰ ਬਚਨ ਸਿੱਖੀ ਦੀ ਅਮੋਲਕਤਾ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ, ਗੁਰਸਿੱਖੀ ਦਾ ਸਿੱਖਣ ਨਾਦ ਨਾ ਵੇਦ ਨਾ ਆਖ ਵਖਾਣ ਹੈ, ਗੁਰਸਿੱਖੀ ਦਾ ਲਿਖਣ ਲੱਖ ਨਾ ਚਿੱਤਰ ਗੁਪਤ ਲਿਖ ਜਾਣੈ, ਗੁਰਸਿੱਖੀ ਦਾ ਸਿਮਰਨ ਸੇਖ ਅਸੰਖ ਨਾ ਰੇਖ ਸਿੰਝਾਣੈ, ਗੁਰਸਿੱਖੀ ਦਾ ਵਰਤਮਾਨ 20-21 ਉਲੰਘ ਪਛਾਣੈ, ਗੁਰਸਿੱਖੀ ਦਾ ਬੁਝਣ ਗਿਆਨ ਧਿਆਨ ਅੰਦਰ ਕਿਵ ਆਣੈ, ਗੁਰਪ੍ਰਸਾਦੀ ਸਾਧ ਸੰਗ ਸ਼ਬਦ ਸੁਰਤ ਹੋਏ ਮਾਨ ਨਿਮਾਣੈ, ਭਾਏ ਭਗਤ ਵਿਰਲਾ ਰੰਗ ਮਾਣੈ, ਭਾਏ ਭਗਤ ਵਿਰਲਾ ਰੰਗ ਮਾਣੈ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਨਾਦ ਨਾ ਵੇਦ ਨਾ ਆਖ ਵਖਾਣੈ, ਗੁਰਸਿੱਖੀ ਦੀ ਸਿੱਖਿਆ ਨੂੰ ਜਿਹੜੇ ਸੰਸਾਰ ਦੇ ਰਾਗ ਨਾਦ ਆਦਿਕ ਨੇ ਉਹ ਗਾ ਨਹੀਂ ਸਕਦੇ। ਗਾ ਨਹੀਂ ਸਕਦੇ ਦਾ ਭਾਵ ਵੀ ਜਿੰਨਾ ਮਰਜ਼ੀ ਗੁਰਸਿੱਖੀ ਦੀ ਵਡਿਆਈ ਨੂੰ ਗਾ ਲੈਣ ਇਹਦਾ ਅੰਤ ਨਹੀਂ ਪਾ ਸਕਦੇ। ਵੇਦ ਵੀ ਗੁਰਸਿੱਖੀ ਦੀ ਵਡਿਆਈ ਆਖ ਕੇ ਵਖਿਆਣ ਨਹੀਂ ਕਰ ਸਕਦੇ, ਉਹਨਾਂ ਦੇ ਲਿਖਣ ਤੋਂ ਵੀ ਇਹ ਵਡਿਆਈ ਬਾਹਰੀ ਹੈ। ਗੁਰਸਿੱਖੀ ਇੰਨੀ ਮਹਾਨ ਹੈ। ਫਿਰ ਕਹਿਣ ਲੱਗੇ ਗੁਰਸਿੱਖੀ ਦਾ ਲਿਖਣ ਲੱਖ ਨਾ ਚਿੱਤਰ ਗੁਪਤ ਲਿਖ ਜਾਣੈ, ਗੁਰਸਿੱਖੀ ਦੀ ਜਿਤਨੀ ਮਰਜ਼ੀ ਵਡਿਆਈ ਲਿਖੀ ਜਾਈਏ ਇਹ ਪੂਰਨ ਤੌਰ ਤੇ ਬਿਆਨ ਕਰਕੇ ਲਿਖੀ ਨਹੀਂ ਜਾ ਸਕਦੀ। ਭਾਵ ਗੁਰਸਿੱਖੀ ਦੀ ਲਿਖਤ ਨੂੰ ਲੱਖਾਂ ਚਿੱਤਰ ਗੁਪਤ ਵੀ ਨਹੀਂ ਲਿਖ ਸਕਦੇ। ਜਿਨ੍ਹਾਂ ਦੀ ਜਿੰਨੀ ਮਰਜ਼ੀ ਸਪੀਡ ਹੋਵੇ, ਕਹਿਣ ਦਾ ਭਾਵ ਇਹ ਹੈ ਭਾਈ ਗੁਰਦਾਸ ਜੀ ਦਾ, ਜਿਵੇਂ ਕਿਹਾ ਜਾਂਦਾ ਵੀ ਚਿੱਤਰ ਗੁਪਤ ਜਿਹੜੇ ਨੇ ਉਹ ਸਾਡੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਰੱਖਦੇ। ਲੱਖਾਂ ਚਿੱਤਰ ਗੁਪਤ ਹੋਣ ਦੁਨੀਆਂ 'ਚ ਗੁਰਸਿੱਖੀ ਦੀ ਵਡਿਆਈ ਨੂੰ ਨਹੀਂ ਪੂਰਨ ਤੌਰ 'ਤੇ ਲਿਖ ਸਕਦੇ। ਗੁਰਸਿੱਖੀ ਦਾ ਸਿਮਰਨ ਸ਼ੇਖ ਅਸੰਖ ਨਾ ਰੇਖ ਸਿੰਝਾਣੈ, ਗੁਰਸਿੱਖੀ ਦੇ ਮਨ ਕਰਕੇ ਸਿਮਰਨ ਕਰਨ ਦੀ ਹੱਦ ਨੂੰ ਸ਼ੇਸ਼ ਨਾਗ ਵਰਗੇ ਵੀ ਜਿਹੜੇ ਆ ਉਹ ਪਛਾਣ ਨਹੀਂ ਕਰ ਸਕਦੇ, ਉਹਨੂੰ ਸਿਝਾਣ ਨਹੀਂ ਸਕਦੇ। ਭਾਵ ਇਹ ਐਸੀ ਵਡਿਆਈ ਹੈ ਜਿਹੜੀ ਮਨ ਬਾਣੀ ਸਰੀਰ ਆਦਿਕਾਂ ਤੋਂ ਪਰੇ ਦੀ ਗੱਲ ਹੈ। ਸ਼ੇਸ਼ ਨਾਗ ਬਾਰੇ 'ਚ ਮੰਨਿਆ ਗਿਆ ਵੀ ਉਹਦਾ 1000 ਫਨ ਆ, ਹਰੇਕ ਫਨ ਦੇ ਨਾਲ ਹਰੇਕ ਮੂੰਹ ਨਾਲ ਪਰਮੇਸ਼ਰ ਨੂੰ ਨਵੇਂ ਤੋਂ ਨਵੇਂ ਨਾਂ ਨਾਲ ਉਹ ਪੁਕਾਰਦਾ ਹੈ। ਪਰੰਤੂ ਇੱਥੇ ਜਿੰਨੇ ਮਰਜ਼ੀ 1000 ਵੀ ਸ਼ੇਸ਼ ਨਾਗ ਹੋਣ, ਪਰੰਤੂ ਗੁਰਸਿੱਖੀ ਦੇ ਸਿਮਰਨ ਦੀ ਹੱਦ ਨੂੰ ਨਹੀਂ ਪਹੁੰਚ ਸਕਦੇ। ਭਾਵ ਗੁਰਸਿੱਖੀ ਕਿਤਨੀ ਮਹਾਨ ਹੈ, ਸ਼ੇਸ਼ ਨਾਗ ਵਰਗਾ ਵੀ ਉਹਦਾ ਅੰਤ ਨਹੀਂ ਪਾ ਸਕਦਾ। ਗੁਰਸਿੱਖੀ ਦਾ ਵਰਤਮਾਨ 20-21 ਉਲੰਘ ਪਛਾਣੈ, ਗੁਰਸਿੱਖੀ ਦੀ ਵਰਤਮਾਨ ਅਰਥਾਤ ਜਿਹੜਾ ਗੁਰਸਿੱਖੀ ਦਾ ਵਰਤਾਰਾ ਉਸਨੂੰ 20-21 ਤੋਂ ਲੰਘ ਕੇ ਪਛਾਣ ਸਕੀਦਾ ਹੈ। 20-21 ਤੋਂ ਲੰਘ ਕੇ ਪਛਾਣਨ ਦਾ ਮਤਲਬ ਭਾਈ ਗੁਰਦਾਸ ਜੀ ਦਾ ਕਿ ਸਾਰੀ ਦੁਨੀਆਂ ਨੂੰ ਟੱਪ ਕੇ ਸਾਰੀ ਦੀ ਸਾਰੀ ਦੁਨੀਆਂ ਦੀ ਮੋਹ ਮਾਇਆ ਪਦਾਰਥਵਾਦ ਤੋਂ ਉੱਚੇ ਉੱਠ ਕੇ ਆਤਮਿਕ ਜੀਵਨ ਦੇ ਤੁਰੀਆ ਪਦ ਉਸ ਚੌਥੇ ਪਦ ਵਿੱਚ ਜਾ ਕੇ ਜਿੱਥੇ ਜਾ ਕੇ ਸਾਡੀ ਬਿਰਤੀ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਆ, ਉੱਥੇ ਤੱਕ ਜਾ ਕੇ ਗੁਰਸਿੱਖੀ ਨੂੰ ਪਛਾਣਿਆ ਜਾ ਸਕਦਾ ਅਤੇ ਸਿੱਖੀ ਕੀ ਆ, ਗੁਰੂ ਦੀ ਸਿੱਖੀ ਕਿੰਨੀ ਮਹਾਨ ਹੈ, ਗੁਰੂ ਦੀ ਸਿੱਖੀ ਦੀ ਕਿੰਨੀ ਵਡਿਆਈ ਹੈ। ਹੁਣ ਇੱਕ ਬੇਨਤੀ ਕਰਾਂ, ਭਾਈ ਸਾਹਿਬ ਭਾਈ ਮਤੀ ਦਾਸ ਦਾ ਸਰੀਰ ਆਰੇ ਨਾਲ ਦੋ ਟੋਟੇ ਹੋ ਰਿਹਾ, ਇਸ ਬਾਤ ਦਾ ਤਾਂ ਆਪਾਂ ਨੂੰ ਪਤਾ ਵੀ ਭਾਈ ਮਤੀ ਦਾਸ ਦੇ ਸੀਸ 'ਤੇ ਆਰਾ ਰੱਖਿਆ ਕਿਉਂਕਿ ਉਹਨੂੰ ਕਹਿੰਦੇ ਸੀ ਜਾਂ ਸਿੱਖੀ ਛੱਡ ਨਹੀਂ ਤਾਂ ਤੈਨੂੰ ਆਰੇ ਨਾਲ ਚੀਰ ਦੇਣਾ। ਚਾਂਦਨੀ ਚੌਂਕ ਦੇ ਚੁਰਾਹੇ 'ਚ ਦਿੱਲੀ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਸੀਸ ਦੇ ਉੱਤੇ ਆਰਾ ਅਤੇ ਭਾਈ ਮਤੀ ਦਾਸ ਜੀ ਦਾ ਚਿਹਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਲੇ ਪਾਸੇ ਹੈ। ਉੱਧਰੋਂ ਆਰਾ ਚੱਲਣਾ ਸ਼ੁਰੂ ਹੋ ਗਿਆ, ਉੱਧਰੋਂ ਭਾਈ ਮਤੀ ਦਾਸ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉੱਪਰੋਂ ਆਰਾ ਚੱਲ ਰਿਹਾ, ਜਿਹੜੇ ਜਲਾਦ ਨੇ ਇੱਕ ਜਲਾਦ ਭਾਈ ਮਤੀ ਦਾਸ ਜੀ ਦੇ ਅਗਲੇ ਪਾਸੇ ਇੱਕ ਪਿਛਲੇ ਪਾਸੇ, ਫੱਟਿਆਂ ਦੇ ਵਿੱਚ ਸਰੀਰ ਬੰਨਿਆ ਭਾਈ ਮਤੀ ਦਾਸ ਦਾ ਤਾਂ ਕਿ ਹਿੱਲਣ ਨਾ, ਦੋ ਲੱਕੜਾਂ ਗੱਡ ਕੇ ਭਾਈ ਮਤੀ ਦਾਸ ਜੀ ਖੜ੍ਹੇ ਆ ਇੱਕ ਲੱਕੜ ਖੱਬੇ ਪਾਸੇ ਉਹਨਾਂ ਦੇ, ਇੱਕ ਸੱਜੇ ਪਾਸੇ ਗੱਡ ਕੇ ਉਹਨਾਂ ਦੇ ਉੱਤੇ ਭਾਈ ਮਤੀ ਦਾਸ ਦੀਆਂ ਬਾਹਾਂ ਬੰਨ ਦਿੱਤੀਆਂ। ਖੱਬੇ ਪਾਸੇ ਭਾਈ ਮਤੀ ਦਾਸ ਦੀ ਬਾਂਹ, ਖੱਬੇ ਉਸ ਧਰਤੀ ਦੇ ਉੱਤੇ ਗੱਡੀ ਹੋਈ ਲੱਕੜ ਨਾਲ ਬੰਨ ਦਿੱਤੀ, ਸੱਜੇ ਪਾਸੇ ਜਿਹੜੀ ਗੱਡੀ ਧਰਤੀ 'ਚ ਲੱਕੜ ਉਹਦੇ ਨਾਲ ਉਹ ਬਾਂਹ ਬੰਨ ਦਿੱਤੀ। ਥੱਲਿਓਂ ਜਕੜ ਲਿਆ ਚੰਗੀ ਤਰ੍ਹਾਂ, ਆਰਿਆਂ ਆਰਾ ਸਿਰ 'ਤੇ ਰੱਖ ਲਿਆ, ਆਲੇ ਦੁਆਲੇ ਲੱਕੜਾਂ 'ਚ ਉਹਨਾਂ ਨੂੰ ਫਿੱਟ ਕਰ ਦਿੱਤਾ ਵੀ ਹਿੱਲਣ ਨਾ ਇੱਧਰ ਉੱਧਰ ਕਿਤੇ। ਸੀਸ ਦੇ ਉੱਤੇ ਚੱਲੇ ਆਰਾ, ਭਾਈ ਮਤੀ ਦਾਸ ਨੂੰ ਲੱਗੇ ਫਿਰ ਜਪਜੀ ਸਾਹਿਬ ਪਿਆਰਾ। ਆਰਾ ਚੱਲਣਾ ਸ਼ੁਰੂ ਹੋ ਗਿਆ, ਉੱਧਰੋਂ ਜਪਜੀ ਸਾਹਿਬ ਜਪਣਾ ਸ਼ੁਰੂ ਹੋ ਗਿਆ। ਵੇਖੋ ਉੱਪਰੋਂ ਸਿਰ ਸੀਸ ਦੋ ਟੁਕੜੇ, ਸੱਜੇ ਖੱਬੇ ਪਾਸੇ ਨੂੰ ਲਟਕਦਾ ਜਾਂਦਾ ਉੱਪਰੋਂ ਸਰੀਰ, ਅਤੇ ਜਿਹੜਾ ਆਰਾ ਚੱਲਿਆ ਨਾ, ਆਰਾ ਚੱਲਣ ਦਾ ਢੰਗ ਜਿਹੜਾ ਸੀਗਾ, ਇੱਕ ਜਲਾਦ ਭਾਈ ਮਤੀ ਦਾਸ ਜੀ ਦੇ ਅਗਲੇ ਪਾਸੇ ਖਲੋਤਾ, ਇੱਕ ਉਹਨਾਂ ਦੀ ਬੈਕ 'ਤੇ ਪਿਛਲੇ ਪਾਸੇ, ਭਾਵ ਇੱਦਾਂ ਆਰਾ ਰੱਖਿਆ ਉੱਪਰ, ਲੱਕੜ ਵਾਂਗੂ ਚੀਰਿਆ ਜਾ ਰਿਹਾ ਮਤੀ ਦਾਸ। ਖੂਨ ਦਾ ਫੁਹਾਰਾ ਵੀ ਛੁੱਟਦਾ, ਹੁਣ ਚੱਲਦਾ ਚੱਲਦਾ ਜਦੋਂ ਅੱਖਾਂ ਤੋਂ ਥੱਲੇ ਆਇਆ ਆਰਾ, ਤਾਂ ਸਾਧ ਸੰਗਤ ਵਿਚਾਰ ਕੇ ਵੇਖਣਾ ਹੁਣ, ਇੱਕ ਅੱਖ ਇੱਕ ਪਾਸੇ, ਦੂਜੀ ਅੱਖ ਦੂਜੇ ਪਾਸੇ, ਇੱਦਾਂ ਹੀ ਨੱਕ ਦੇ ਉੱਤੇ ਆਰਾ ਚੱਲ ਰਿਹਾ, ਇੱਕ ਨਾਸ ਇੱਕ ਪਾਸੇ, ਦੂਜੀ ਦੂਜੇ ਪਾਸੇ, ਵਿਚਕਾਰੋਂ ਚੀਰਨਾ। ਹੁਣ ਜੀਭ ਜਿਹੜੀ ਆ, ਰਸਨਾ ਜਿਹੜੀ ਭਾਈ ਮਤੀ ਦਾਸ ਦੀ, ਉਹ ਵੀ ਦੋ ਟੋਟੇ ਹੋ ਰਹੀ ਹੁਣ, ਜੀਭ ਰਸਨਾ ਦੋ ਟੋਟੇ ਆ। ਪਰ ਜਪਜੀ ਸਾਹਿਬ ਨਹੀਂ ਰੁਕਿਆ, ਜਪਜੀ ਸਾਹਿਬ ਦੀ ਬਾਣੀ ਪੜ੍ਹਨੋਂ ਨਹੀਂ ਹਟੇ ਮਤੀ ਦਾਸ, ਇੱਥੋਂ ਤੱਕ ਕਿ ਜਦੋਂ ਧਰਤੀ ਦੇ ਉੱਤੇ ਭਾਈ ਮਤੀ ਦਾਸ ਦਾ ਸਰੀਰ ਲੰਮਾ ਪਾਤਾ, ਦੋ ਟੋਟੇ, ਦੋ ਟੁਕੜੇ ਆ ਸਰੀਰ ਦੇ, ਦੋਵੇਂ ਟੋਟੇ ਜਦੋਂ ਧਰਤੀ ਦੇ ਉੱਤੇ ਡਿੱਗਦੇ ਆ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਪਤਾ ਕੀ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ 'ਚ, ਕਹਿੰਦੇ ਦੋਵਾਂ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ, ਸਰੀਰ ਦੋ ਟੁਕੜੇ ਹੋ ਗਿਆ ਵਾ, ਪਰ ਦੋਵੇਂ ਟੋਟੇ ਜਪਜੀ ਸਾਹਿਬ ਪੜ੍ਹ ਰਹੇ, ਕਿਉਂਕਿ ਅਜੇ ਜਪਜੀ ਸਾਹਿਬ ਦੀ ਸਮਾਪਤੀ ਨਹੀਂ ਹੋਈ, ਅਜੇ ਜਪਜੀ ਸਾਹਿਬ ਦੀਆਂ ਕੁਝ ਪੌੜੀਆਂ ਰਹਿੰਦੀਆਂ ਸੀ ਭਾਈ ਮਤੀ ਦਾਸ ਜੀ ਦੀਆਂ, ਜਦੋਂ ਸਰੀਰ ਦੋ ਟੁਕੜੇ ਹੋ ਗਿਆ, ਸਾਰੇ ਦਾ ਸਾਰਾ ਜਪਜੀ ਸਾਹਿਬ ਸਮਾਪਤ ਹੋਇਆ, ਫਿਰ ਭਾਈ ਮਤੀ ਦਾਸ ਜੀ ਨੇ ਸਰੀਰ ਛੱਡਿਆ, ਅਕਾਲ ਚਲਾਣਾ ਕੀਤਾ। ਪਾਵਨ ਪੰਕਤੀਆਂ ਇੰਨ ਬਿੰਨ ਜੋ ਇਤਿਹਾਸ ਦੇ ਪੰਨਿਆਂ 'ਤੇ ਆਈਆਂ, ਉਹ ਦਾਸ ਸਾਹਿਬ ਜੀ ਨਾਲ ਸਾਂਝੀਆਂ ਕਰ ਦੇਵੇ। ਕਹਿਣ ਲੱਗੇ ਅਰਧੋ ਅਰਧ ਚਰਾਏ ਸੋ ਆਰਾ, ਅਰਧੋ ਅਰਧ ਅੱਧਾ ਅੱਧਾ, ਪਰਿਓ ਪ੍ਰਿਥਵੀ ਪਰ ਹਵੈ ਦੋ ਫਾੜਾ, ਦੋ ਫਾੜ ਹੋ ਕੇ, ਦੋ ਟੋਟੇ ਹੋ ਕੇ ਮਤੀ ਦਾਸ ਧਰਤੀ 'ਤੇ ਡਿੱਗਿਆ। ਅਰਧੋ ਅਰਧ ਚਰਾਏ ਸੋ ਆਰਾ, ਪਰਿਓ ਪ੍ਰਿਥਵੀ ਪਰ ਹਵੈ ਦੋ ਫਾੜਾ, ਦੋਨੋ ਤਨ 'ਤੇ ਜਪਜੀ ਪੜੇ, ਦੇਖਤ ਸਭ ਕੋ ਅਚਰਜ ਬੜੇ। ਦੋਵਾਂ ਸਰੀਰਾਂ ਵਿੱਚੋਂ, ਦੋਵਾਂ ਟੁਕੜਿਆਂ 'ਚੋਂ ਭਾਵ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਹੈ, ਦੋਨੋਂ ਤਨ 'ਤੇ ਜਪਜੀ ਪੜੇ, ਦੋਵੇਂ ਟੁਕੜੇ ਜਪਜੀ ਸਾਹਿਬ ਪੜ੍ਹ ਰਹੇ ਆ, ਦੇਖਤ ਸਭ ਕੋ ਅਚਰਜ ਬੜੇ। ਜਿੰਨੇ ਲੋਕ ਚਾਂਦਨੀ ਚੌਂਕ ਦੇ ਚੁਰਾਏ 'ਚ ਖਲੋਤੇ, ਸਾਰੇ ਅਸਚਰਜ ਹੈਰਾਨ ਰਹਿ ਗਏ, ਮੂੰਹ ਚੁੰਗਲਾ ਪਾ ਰਹੇ ਲੋਕ, ਹੱਥੋਂ ਵੀ ਦੋ ਟੁਕੜੇ ਅਤੇ ਦੋਵਾਂ ਟੋਟਿਆਂ 'ਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ। ਜਿਹੜਾ ਗੁਰਸਿੱਖ ਆ ਉਹ ਕਿਤੇ ਜਬਾਨ ਦਾ ਮਥਾਜ ਥੋੜ੍ਹੀ ਆ, ਗੁਰਮੁਖ ਰੋਮ ਰੋਮ ਹਰ ਪਿਆਵੇ, ਉਹ ਤੇ ਰੋਮ ਰੋਮ ਕਰਕੇ ਜਪਦਾ, ਉਹ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦਾ। ਗੁਰਮੁਖ ਸਗਲੀ ਗਣਤ ਮਿਟਾਵੇ, ਉਹਦੀਆਂ ਕੋਈ ਗਿਣਤੀਆਂ ਮਿਣਤੀਆਂ ਨਹੀਂ ਹੈ ਵੀ ਉਹ ਕਿੰਨਾ ਜਪਦਾ, ਉਹਦੇ 'ਤੇ ਰੋਮ ਰੋਮ ਵਿੱਚੋਂ ਬਾਣੀ ਦੀ ਆਵਾਜ਼ ਆ ਰਹੀ। ਇਸ ਲਈ ਕੀ ਵਡਿਆਈ ਕਰ ਲਓਗੇ ਗੁਰਸਿੱਖੀ ਦੀ, ਉਹਨਾਂ ਨੇ ਕਮਾਈ ਤਾਂ ਗੁਰਸਿੱਖੀ, ਗੁਰੂ ਦਾ ਬਚਨ ਹੀ ਕਮਾਇਆ ਨਾ, ਗੁਰੂ ਦੇ ਬਚਨ ਦੀ ਵਡਿਆਈ, ਗੁਰਸਿੱਖੀ ਦੀ ਕਮਾਈ, ਉਹਨਾਂ ਸਿੱਖਾਂ ਦੇ ਜੀਵਨ 'ਚ ਕੀਤੀ ਹੋਈ ਜਿਹੜੀ ਕਮਾਈ, ਆਪਾਂ ਕੀ ਵਰਣਨ ਕਰ ਲਵਾਂਗੇ ਉਹਦਾ, ਕਿੰਨਾ ਕੁ ਉਹਨਾਂ ਦੀ ਉਪਮਾ ਨੂੰ ਆਪਾਂ ਦੱਸ ਸਕਦੇ ਹਾਂ, ਕਿੰਨੀ ਕੁ ਉਹਨਾਂ ਦੀ ਵਡਿਆਈ ਆਪਾਂ ਬਿਆਨ ਕਰ ਸਕਦੇ ਹਾਂ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਵੀਹ ਇੱਕੀ ਉਲੰਘ ਪਛਾਣ ਹੈ, ਵੀਹ ਇੱਕੀ ਉਲੰਘ ਕੇ ਟੱਪ ਕੇ, ਭਾਵ ਦੁਨੀਆਂ ਦੀ ਮੋਹ ਮਾਇਆ ਅਤੇ ਪਦਾਰਥਾਂ ਤੋਂ, ਜਗਤ ਦੇ ਵਰਤਾਰੇ ਤੋਂ ਉੱਚੇ ਉੱਠ ਕੇ ਫਿਰ ਇਹਨੂੰ ਪਛਾਣਿਆ ਜਾਣਾ ਵੀ ਗੁਰਸਿੱਖੀ ਕਿੰਨੀ ਮਹਾਨ ਹੈ। ਉਹਨਾਂ ਨੇ ਪਛਾਣੀ ਜਿਹੜੇ ਆਰਿਆਂ ਨਾਲ ਚੀਰੇ ਜਾ ਰਹੇ ਵੀ ਬਾਣੀ ਨੂੰ ਜਪ ਰਹੇ ਹਾਂ, ਅੱਜ ਸਾਡੇ ਘਰਾਂ 'ਚ ਸਾਰੇ ਸੁੱਖ, ਅੱਜ ਸਾਡੇ ਘਰਾਂ 'ਚ ਐਸ਼ੋ ਇਸ਼ਰਤ, ਚੰਗਾ ਖਾਣ ਨੂੰ, ਚੰਗਾ ਪੀਣ ਨੂੰ, ਚੰਗਾ ਪਹਿਨਣ ਨੂੰ, ਚੰਗੀਆਂ ਕੋਠੀਆਂ ਰਹਿਣ ਵਾਸਤੇ, ਚੰਗੇ ਕੱਪੜੇ ਗਲ ਪਾਉਣ ਵਾਸਤੇ, ਚੰਗੇ ਬਿਸਤਰੇ ਬੈੱਡ ਗਦੇਲੇ ਸਾਡੇ ਸੌਣ ਵਾਸਤੇ, ਚੰਗੀਆਂ ਗੱਡੀਆਂ ਸਾਡੇ ਸਵਾਰ ਹੋਣ ਵਾਸਤੇ, ਚੰਗੇ ਰਸ ਸਾਡੇ ਚਸਕਿਆਂ ਵਾਸਤੇ, ਸਾਡੇ ਘਰਾਂ 'ਚ ਫਰਿੱਜਾਂ ਭਰੀਆਂ ਪਈਆਂ ਖਾਣ ਪੀਣ ਦੀਆਂ, ਕਿੰਨਿਆਂ ਘਰਾਂ 'ਚੋਂ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੀ ਆਵਾਜ਼ ਆਉਂਦੀ, ਕਿੰਨਿਆਂ ਘਰਾਂ ਵਿੱਚੋਂ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ, ਸੋਚੋ ਕਦੇ। ਉਹ ਆਰੇ ਨਾਲ ਦੋ ਟੁਕੜੇ ਹੋ ਕੇ ਵੀ ਬਾਣੀ ਪੜ੍ਹ ਰਹੇ ਆ, ਸਾਡੇ ਪਾਸ ਸਾਰੇ ਦਾ ਸਾਰਾ ਕੁਝ ਆ, ਆਪਾਂ ਫਿਰ ਬਾਣੀ ਨਹੀਂ ਪੜ੍ਹ ਰਹੇ, ਨਾਮ ਨਹੀਂ ਜਪਦੇ। ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਆ ਉਹਨੂੰ ਨਿਤਨੇਮ ਤੋਂ ਕੋਈ ਛੋਟ ਨਹੀਂ ਹੈ, ਉਹਨੂੰ ਸਿਮਰਨ ਤੋਂ ਕੋਈ ਛੋਟ ਨਹੀਂ। ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰਮੰਤਰ ਮੂਲ ਮੰਤਰ ਪੰਜ ਬਾਣੀਆਂ ਦਾ ਨਿਤਨੇਮ, ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਂਦੀਆਂ, ਉਹਨਾਂ ਪੰਜਾਂ ਬਾਣੀਆਂ ਦਾ ਸਵੇਰੇ ਨਿਤਨੇਮ ਕਰਨਾ, ਸ਼ਾਮ ਨੂੰ ਰਹਿ ਰਾਸ ਸਾਹਿਬ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਕਰਨਾ ਵਾ, ਸਵੇਰੇ ਸੁੱਤਾ ਉੱਠਿਆਂ ਤੇਰੇ ਦਿਨ ਦੀ ਸ਼ੁਰੂਆਤ ਵੀ ਨਾਮ ਸਿਮਰਨ ਤੇ ਬਾਣੀ ਤੋਂ ਹੋਵੇ, ਜਦੋਂ ਰਾਤ ਨੂੰ ਸੌਣ ਲੱਗਣਾ ਤਾਂ ਵੀ ਬਾਣੀ ਪੜ੍ਹ ਕੇ ਸੌਣਾ, ਸਾਰੇ ਦਾ ਸਾਰਾ ਦਿਨ ਵੀ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੇਗਾ, ਔਰ ਤੇਰੇ ਦਿਨ ਦੀ ਸ਼ੁਰੂਆਤ ਵੀ ਉਹਦੀ ਯਾਦ ਵਿੱਚ ਜੁੜ ਕੇ ਹੋਈ। ਰਾਤ ਦੀ ਸ਼ੁਰੂਆਤ ਜਦੋਂ ਮਤਲਬ ਕਿ ਸੌਣ ਲੱਗਣਾ ਵਾ, ਲੰਮਾ ਪੈਣ ਲੱਗਣਾ ਆਰਾਮ ਕਰਨ ਲਈ, ਤਾਂ ਵੀ ਕੀਰਤਨ ਸੋਹਲੇ ਦੀ ਬਾਣੀ ਪੜ੍ਹ ਕੇ ਸੌਣਾ। ਰਾਤ ਗੁਜ਼ਰੀ ਤੇ ਸਵੇਰੇ ਉੱਠ ਕੇ ਪ੍ਰਭੂ ਦਾ ਨਾਮ ਤੇ ਗੁਰੂ ਦੀ ਬਾਣੀ, ਦਿਨ ਗੁਜ਼ਰਿਆ ਤੇ ਰਾਤ ਪਈ, ਸੌਣ ਲੱਗਿਆਂ ਵੀ ਪ੍ਰਭੂ ਦਾ ਸਿਮਰਨ ਤੇ ਗੁਰੂ ਦੀ ਬਾਣੀ, 24 ਘੰਟੇ 8 ਪਹਿਰ ਤੈਨੂੰ ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਇਹ ਜਿਹੜੀ ਸਿੱਖੀ ਦੀ ਮਹਾਨਤਾ ਹੈ, ਇਹ ਜਿਹੜੀ ਸਿੱਖੀ ਦੀ ਵਡਿਆਈ ਹੈ, ਇਹਨੂੰ ਦੁਨੀਆਂ ਦੀ ਮੋਹ ਮਾਇਆ ਤੇ ਪਦਾਰਥਵਾਦ ਤੋਂ, ਦੁਨੀਆਂ ਦੇ ਮੋਹ ਤੋਂ ਉੱਚੇ ਉੱਠ ਕੇ ਫਿਰ ਪਛਾਣਿਆ ਜਾ ਸਕਦਾ ਹੈ। ਅਗਲੀਆਂ ਪੰਕਤੀਆਂ ਚ ਫੁਰਮਾਨ ਕਰਦੇ ਨੇ, ਗੁਰਸਿੱਖੀ ਦਾ ਬੁੱਝਣ ਗਿਆਨ ਧਿਆਨ ਅੰਦਰ ਕਿਵ ਆਣੈ। ਗੁਰਸਿੱਖੀ ਦੀ ਸਮਝ, ਗਿਆਨ ਧਿਆਨ, ਜਿਹੜਾ ਬਾਹਰੋਂ ਸਾਡਾ ਗਿਆਨ ਤੇ ਬਾਹਰੋਂ ਅਸੀਂ ਧਿਆਨ ਦੀਆਂ ਗੱਲਾਂ ਕਰਦੇ ਨਾ, ਗੁਰਸਿੱਖੀ ਦੀ ਸਮਝ ਜਿਹੜੀ ਹੈ ਨਾ, ਵੀ ਆਪਾਂ ਪੂਰਨ ਤੌਰ ਤੇ ਗੁਰਸਿੱਖੀ ਨੂੰ ਬੁੱਝ ਲਈਏ, ਇਹ ਬਾਹਰਲੇ ਗਿਆਨ ਧਿਆਨ ਨਾਲ ਨਹੀਂ ਆ ਸਕਦੀ। ਭਾਵ ਇਹ ਅੰਤਸ਼ ਕਰਨ ਦਾ ਗਿਆਨ ਹੈ, ਇਹ ਸਾਡੇ ਅਸਲ ਆਪੇ ਦਾ ਗਿਆਨ। ਆਪੇ ਦਾ ਮਤਲਬ ਜਿੱਥੇ ਪਰਮਾਤਮਾ ਦੀ ਜੋਤ ਵੱਸਦੀ ਹੈ। ਇਹ ਤੇ ਰੋਮ ਰੋਮ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਦਾ ਬਚਨ ਟਕਾਉਣ ਨਾਲ ਗੱਲ ਬਣਨੀ ਹੈ, ਬਾਹਰਲੇ ਗਿਆਨ ਧਿਆਨ ਤੇ ਬਾਹਰਲੀ ਵਿਦਿਆ ਦੀ ਬਾਤ ਨਹੀਂ ਹੈ, ਇਹ ਅਧਿਆਤਮਿਕ ਵਿਦਿਆ ਦੀ ਬਾਤ ਹੈ, ਇਹ ਪਰਮਾਰਥੀ ਵਿਦਿਆ ਦੀ ਬਾਤ ਹੈ। ਗੁਰ ਪ੍ਰਸਾਦੀ ਸਾਧ ਸੰਗ ਸ਼ਬਦ ਸੁਰਤ ਹੋਏ ਮਾਣ ਨਿਮਾਣੇ। ਗੁਰ ਪ੍ਰਸਾਦੀ ਸਾਧ ਸੰਗ, ਗੁਰੂ ਦੀ ਕਿਰਪਾ ਕਰਕੇ ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ, ਐਸੇ ਫਿਰ ਗੁਰੂ ਦੇ ਪਿਆਰੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜਦੇ ਆ, ਤੇ ਮਾਣ ਦੇ ਹੁੰਦਿਆਂ ਫਿਰ ਨਿਮਾਣੇ ਹੋ ਕੇ ਰਹਿੰਦੇ, ਉਹੋ ਹੀ ਜਾਣਦੇ ਨੇ ਵੀ ਗੁਰਸਿੱਖੀ ਕੀ ਹੈ। ਭਾਵ ਆਮ ਇਨਸਾਨ ਸਿੱਖੀ ਬਾਰੇ ਬਾਤਾਂ ਪਾ ਸਕਦਾ, ਪਰ ਪੂਰਨ ਤੌਰ ਤੇ ਸਿੱਖੀ ਨੂੰ ਉਹਨਾਂ ਨੇ ਹੀ ਜਾਣਿਆ ਹੈ ਜਿਨ੍ਹਾਂ ਨੂੰ ਗੁਰਪ੍ਰਸਾਦ ਪ੍ਰਾਪਤ ਹੋਇਆ, ਗੁਰੂ ਦੀ ਕਿਰਪਾ, ਤੇ ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੇ ਸਾਧ ਸੰਗਤ ਵਿੱਚ ਆ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਿਆ, ਤੇ ਸ਼ਬਦ ਵਿੱਚ ਜੋੜ ਕੇ ਮਾਣ ਸਤਿਕਾਰ ਦੇ ਹੁੰਦਿਆਂ ਹੋਇਆਂ ਵੀ ਨਿਮਾਣੇ ਬਣ ਗਏ ਆ, ਜਿਹੜੇ ਉਹ ਜਾਣ ਸਕਦੇ ਹਨ ਗੁਰਸਿੱਖੀ ਕਿੰਨੀ ਮਹਾਨ ਹੈ। ਉਹਨਾਂ ਨੂੰ ਹੀ ਪਤਾ ਹੈ, ਕਿਉਂਕਿ ਉਹਨਾਂ ਨੇ ਕਮਾਈ ਹੈ। ਗੂੰਗੇ ਬੰਦੇ ਨੇ ਗੁੜ ਖਾ ਲਿਆ, ਤੇ ਗੂੰਗੇ ਨੂੰ ਪੁੱਛੋ ਗੁੜ ਦਾ ਸਵਾਦ ਕਿਹੋ ਜਿਹਾ ਆਇਆ, ਹੁਣ ਬਥੇਰਾ ਖੁਸ਼ ਆ ਅੰਦਰੋਂ ਵੀ ਬੜਾ ਮਿੱਠਾ ਆ, ਪਰ ਬੋਲ ਨਹੀਂ ਹੈਗੇ ਉਹਦੇ ਪਾਸ ਕਿ ਉਹ ਬੋਲ ਕੇ ਤੁਹਾਨੂੰ ਵਰਣਨ ਕਰਕੇ ਦੱਸ ਸਕਦਾ ਹੋਏ। ਕਹੋ ਕਬੀਰ ਗੂੰਗਿਆ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਸ ਲਈ ਸਿੱਖੀ ਕਿਤਨੀ ਮਹਾਨ ਹੈ, ਗੁਰਸਿੱਖੀ ਨੂੰ ਜਾਣ ਕੇ, ਗੁਰਸਿੱਖੀ ਕਮਾ ਕੇ ਫਿਰ ਪਤਾ ਲੱਗਦਾ ਹੈ। ਭਾਵ ਕਿ ਜਿਹੜੀ ਗੁਰਸਿੱਖੀ ਹੈ ਉਹ ਕੋਈ ਥਿਊਰੀ ਨਹੀਂ ਹੈ, ਗੁਰਸਿੱਖੀ ਪ੍ਰੈਕਟੀਕਲ ਹੈ, ਤੇ ਪ੍ਰੈਕਟੀਕਲ ਜੀਵਨ ਦੇ ਵਿੱਚ, ਅਮਲੀ ਜੀਵਨ 'ਚ ਜਦੋਂ ਲਿਆਉਂਦੇ ਤਾਂ ਜਾਣਦੇ ਹਾਂ ਕਿ ਗੁਰਸਿੱਖੀ ਵਿੱਚ ਕੈਸਾ ਰਸ ਤੇ ਕੈਸਾ ਆਨੰਦ ਹੈ। ਭਾਏ ਭਗਤ ਵਿਰਲਾ ਰੰਗ ਮਾਣੇ, ਪਰ ਇਹ ਜਿਹੜੀ ਭਾਏ ਭਗਤ ਪ੍ਰੇਮਾ ਭਗਤੀ ਹੈ ਨਾ, ਇਹਦਾ ਰੰਗ, ਇਹਦਾ ਰਸ, ਇਹਦਾ ਆਨੰਦ ਕੋਈ ਵਿਰਲਾ ਵਿਰਲਾ ਹੀ ਮਾਣਦਾ ਹੈ। ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਟਾਵੇਂ ਟਾਵੇਂ ਨੇ ਜਿਹੜੇ ਇਸ ਗੁਰਸਿੱਖੀ ਦਾ ਰਸ ਮਾਣਦੇ ਆ। ਭਾਵ ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੀਨ ਹੁੰਦੇ ਆ। ਭਾਏ ਭਗਤ ਵਿਰਲਾ ਰੰਗ ਮਾਣੇ, ਭਾਵ ਕਿਸੇ ਕਿਸੇ ਨੇ, ਭਾਵ ਕੋਈ ਕੋਈ ਜਿਹਨੇ ਇਹਦਾ ਰਸ, ਜਿਸਨੇ ਇਹਦਾ ਆਨੰਦ ਜਿਹੜਾ ਸਿੱਖੀ ਦਾ ਮਾਣਿਆ ਹੈ, ਤੇ ਜਿਹੜੇ ਰਸ ਆਨੰਦ ਮਾਣ ਲੈਂਦੇ ਆ, ਜਿਹੜੇ ਰਸ ਆਨੰਦ ਪ੍ਰਾਪਤ ਕਰ ਲੈਂਦੇ ਹਨ, ਸਾਧ ਸੰਗਤ ਸੱਚ ਜਾਣਿਓ ਜੇ, ਉਹ ਸਦੀਵੀ ਕਾਲ ਵਾਸਤੇ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ। ਪਰ ਜਿਹਨਾਂ ਵਿਰਲਿਆਂ ਨੇ ਰੰਗ ਮਾਣਿਆ ਨਾ, ਉਹਨਾਂ ਨੂੰ ਪਾਤਸ਼ਾਹ ਨੇ ਬਚਨ ਇਹ ਵੀ ਆਖਿਆ, ਮੇਰੇ ਠਾਕੁਰ ਰੱਖ ਲੇਵ ਕਿਰਪਾ ਧਾਰੀ, ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਬਾਕੀ ਤੇ ਐਵੇਂ ਵਿਹਾਰ ਵਾਲੇ ਹੀ ਵਪਾਰ ਵਾਲੇ ਹੀ ਆ। ਤੇ ਗੁਰੂ ਨੇ ਕੋਈ ਦਾਤ ਦਿੱਤੀ ਤੇ ਸ਼ੁਕਰ ਸ਼ੁਕਰਾਨਾ ਕਰ ਦਿੱਤਾ, ਮਾੜਾ ਮੋਟਾ ਦੁੱਖ ਆ ਗਿਆ ਤੇ ਉਲਾਵਾਂ ਦੇਣ ਲੱਗੇ। ਜਿਹੜੇ ਕਮਾਉਣ ਵਾਲੇ ਆ ਨਾ, ਹਿਰਦੇ ਚ ਵਸਾਉਣ ਵਾਲੇ, ਉਹ ਟਾਵੇਂ ਟਾਵੇਂ ਨੇ। ਇੱਕ ਬਚਨ ਦਾਸ ਹੋਰ ਸਾਂਝਾ ਕਰਦੇ, ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਭਾਤੀ ਰਾਗ ਵਿੱਚ ਫਰਮਾਨ ਹੈ, ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲਈ ਜਿਸ ਨੂੰ ਆਪਣੀ ਨਦਰ ਕਰੇ। ਸਤਿਗੁਰ ਤੇ ਨਾਮ ਅੰਮ੍ਰਿਤ ਦਾ ਭੋਜਨ ਸਾਰਿਆਂ ਨੂੰ ਦੇ ਰਿਹਾ ਹੈ, ਪਰ ਕਰੋੜਾਂ ਦੇ ਵਿੱਚੋਂ ਪ੍ਰਾਪਤ ਕੋਈ ਵਿਰਲਾ ਹੀ ਕਰਦਾ, ਤੇ ਉਹ ਪ੍ਰਾਪਤ ਕਰਦਾ ਜਿਸ ਦੇ ਉੱਤੇ ਉਹਦੀ ਬਖਸ਼ਿਸ਼ ਦੀ ਨਦਰ ਹੋ ਜਾਂਦੀ ਹੈ। ਇਸ ਲਈ ਨਮਸਕਾਰਾਂ ਆਪਾਂ ਗੁਰੂ ਨੂੰ ਸਾਰੇ ਹੀ ਕਰਦੇ ਹਾਂ, ਪਰ ਭਾਏ ਭਗਤ ਜਿਹੜੀ ਨਾ ਪ੍ਰੇਮਾ ਭਗਤੀ ਹੈ ਤੇ ਆਖਰੀ ਦਮ ਤੱਕ ਸਿੱਖੀ ਕਮਾ ਕੇ ਨਿਭਾ ਜਾਣੀ, ਇਹ ਵਿਰਲਿਆਂ ਵਿਰਲਿਆਂ ਦੇ ਹਿੱਸੇ ਟਾਵੇਂ ਟਾਵੇਂ ਨੇ, ਉਹਨਾਂ ਦੇ ਹਿੱਸੇ ਆਈ ਜਿਹੜੇ ਆਨੰਦ ਮਾਣਦੇ ਹਨ। ਵਾਰ 28 ਪੌੜੀ 4 ਵਿੱਚ ਪਾਵਨ ਪਵਿੱਤਰ ਬਚਨ ਗੁਰੂ ਕੀ ਸਿੱਖੀ ਤੇ ਗੁਰੂ ਦੇ ਸਿੱਖਿਆ ਦੇ ਬਾਰੇ ਚ ਉਸ ਦੀ ਵਡਿਆਈ ਵਿੱਚ ਵਰਣਨ ਕਰ ਰਹੇ ਹਨ। ਗੁਰਸਿੱਖੀ ਦਾ ਸਿੱਖਣ ਗੁਰਮੁਖ ਸਾਧ ਸੰਗਤ ਦੀ ਸੇਵਾ, 10 ਅਵਤਾਰ ਨਾ ਸਿੱਖਿਆ, ਗੀਤਾ ਗੋਸ਼ਟ ਅਲੱਖ ਅਭੇਵਾ, ਵੇਦ ਨ ਜਾਣਨ ਭੇਦ ਕਿਹੋ, ਲੇਖ ਪੜ ਸੁਣ ਸਨ ਦੇਵੀ ਦੇਵਾ, ਸਿੱਧ ਨਾਥ ਨ ਸਮਾਧ ਵਿੱਚ, ਤੰਤ ਨ ਮੰਤ ਲੰਘਾਇਨ ਖੇਵਾ, ਲੱਖ ਭਗਤ ਜਗਤ ਵਿੱਚ, ਲਿਖ ਨਾ ਗਏ ਗੁਰਸਿੱਖੀ ਟੇਵਾ, ਸਿਲਾ ਅਲੂਣੀ ਚਟਣੀ, ਸਾਧ ਨ ਪੁੱਜੈ ਲੱਖ ਲੱਖ ਮੇਵਾ, ਸਾਧ ਸੰਗਤ ਗੁਰ ਸ਼ਬਦ ਸਮੇਵਾ, ਸਾਧ ਸੰਗਤ ਗੁਰ ਸ਼ਬਦ ਸਮੇਵਾ। ਗੁਰਸਿੱਖੀ ਦੀ ਉਪਮਾ ਚ ਬਚਨ ਵਰਤੇ, ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਕਹਿਣ ਲੱਗੇ ਗੁਰਸਿੱਖੀ ਦੀ ਸਿੱਖਿਆ ਸਾਧ ਸੰਗਤ ਵਿੱਚ ਗੁਰਮੁਖਾਂ ਦੀ ਸੇਵਾ ਕਰਕੇ ਪ੍ਰਾਪਤ ਹੁੰਦੀ ਹੈ। ਗੁਰਸਿੱਖੀ ਕਿਸ ਤਰ੍ਹਾਂ ਸਿੱਖਣੀ ਹੈ? ਕੋਈ ਹੁਣ ਆਖੇ ਮੈਨੂੰ ਜਿਹੜੀ ਗੁਰੂ ਦੀ ਸਿੱਖੀ ਹੈ ਉਹਦੀ ਸਿੱਖਿਆ ਦੱਸੋ, ਸਿੱਖੀ ਸਿੱਖਿਆ ਗੁਰ ਵਿਚਾਰ, ਤਾਂ ਭਾਈ ਗੁਰਦਾਸ ਜੀ ਕਹਿੰਦੇ ਫਿਰ ਸਿੱਖਿਆ ਜਿਹੜੀ ਨਾ ਸਾਧ ਸੰਗਤ ਵਿੱਚ ਆਈਏ ਤੇ ਗੁਰਮੁਖ ਜਨਾਂ ਦੀ, ਗੁਰੂ ਕੇ ਪਿਆਰਿਆਂ ਦੀ ਸੇਵਾ ਕਰੀਏ। ਇੱਥੇ ਜਦੋਂ ਸੇਵਾ ਕਰੋਗੇ, ਸਾਧ ਸੰਗਤ ਵਿੱਚ ਆਓਗੇ ਪਿਆਰ ਵਿੱਚ ਭਿੱਜ ਕੇ, ਤਾਂ ਸਹੀ ਅਰਥਾਂ ਚ ਗੁਰਸਿੱਖੀ ਸਿੱਖੀ ਜਾਣੀ ਆ। ਭਾਵ ਗੱਲਾਂ ਕਰਨ ਨਾਲ ਨਹੀਂ ਆ, ਵੀ ਕਿਤਾਬਾਂ ਚੋਂ ਪੜ੍ਹ ਲਈ, ਪੁਸਤਕਾਂ ਚੋਂ ਪੜ੍ਹ ਲਈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਸਿੱਖੀ ਬਾਰੇ ਬਚਨ ਪੜ੍ਹ ਲਏ, ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਲਏ, ਸੁਣ ਲਏ, ਏਦਾਂ ਨਹੀਂ। ਜਦੋਂ ਸਾਧ ਸੰਗਤ ਚ ਆ ਕੇ ਗੁਰਸਿੱਖਾਂ ਗੁਰਮੁਖਾਂ ਦੀ ਹੱਥੀਂ ਸੇਵਾ ਕਰੋਗੇ ਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਜਦੋਂ ਨਾਮ ਜਪੋਗੇ, ਬਾਣੀ ਪੜ੍ਹੋਗੇ, ਤਾਂ ਪਤਾ ਲੱਗੂਗਾ ਵੀ ਸਿੱਖਿਆ ਗੁਰੂ ਦੀ ਜਿਹੜੀ ਉਹ ਕੀ ਆ ਤੇ ਗੁਰੂ ਦੀ ਸਿੱਖੀ ਜਿਹੜੀ ਉਹ ਕਿਸ ਤਰ੍ਹਾਂ ਸਿੱਖੀ ਜਾ ਸਕਦੀ ਹੈ। ਦਾਸ ਨੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਇਹ ਕੋਈ ਥਿਊਰੀ ਵਾਲੀ ਗੱਲ ਨਹੀਂ, ਗੁਰਸਿੱਖੀ ਨੂੰ ਸਿੱਖਣਾ ਇਹ ਪ੍ਰੈਕਟੀਕਲ ਕਰਨਾ ਪਊਗਾ, ਅਮਲੀ ਜੀਵਨ ਵਿੱਚ ਅਪਣਾਉਣਾ ਪਏਗਾ। ਜਿਹੜਾ ਬੜੇ ਬੜੇ ਦੇਵੀਆਂ ਦੇਵਤੇ ਤੇ ਅਵਤਾਰੀ ਪੁਰਸ਼ ਵੀ ਨਹੀਂ ਸਿੱਖ ਸਕੇ, ਇਹ ਗੁਰੂ ਕੇ ਸਿੱਖਾਂ ਨੇ ਸਿੱਖਿਆ। ਇਹ ਭਾਈ ਗੁਰਦਾਸ ਜੀ ਅਗਲੀ ਪੰਕਤੀ ਚ ਦੱਸ ਰਹੇ, ਕਹਿਣ ਲੱਗੇ 10 ਅਵਤਾਰ ਨਾ ਸਿੱਖਿਆ, ਗੀਤਾ ਗੋਸ਼ਟ ਅਲੱਖ ਅਪੇਵਾ। 10 ਅਵਤਾਰਾਂ ਨੇ ਜਿਹਨਾਂ ਨੂੰ ਮੰਨਿਆ ਜਾਂਦਾ ਸੀ ਵੀ ਇਹ ਵਿਸ਼ਨੂੰ ਦੇ ਅਵਤਾਰ, ਮਾਸ਼ ਕਾਸ਼ ਕ੍ਰਿਸ਼ਨ ਆਦਿਕ ਵੀ ਜਿਹੜੇ ਇਹਨਾਂ ਨੂੰ ਵਿਸ਼ਨੂੰ ਦੇ ਅਵਤਾਰ ਮੰਨਿਆ ਜਾਂਦਾ। 10 ਅਵਤਾਰਾਂ ਨੇ ਵੀ ਇਹ ਰੀਤ ਨਹੀਂ ਸਿੱਖੀ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਆਣ ਕੇ ਸਿਖਾਈ, ਕਿਉਂਕਿ ਜੋ ਆਪ ਦਾ ਹੀ ਨਾਮ ਜਪਾਉਂਦੇ ਰਹੇ, ਜਿਹੜੇ ਤਰ੍ਹਾਂ ਤਰ੍ਹਾਂ ਦੇ ਅਵਤਾਰ ਵੀ ਦੁਨੀਆਂ ਚ ਆਏ ਨਾ, ਉਹ ਆਪਣਾ ਹੀ ਨਾਮ ਜਪਾਉਂਦੇ ਰਹੇ, ਗੁਰੂ ਦੀ ਸਿੱਖੀ ਨਹੀਂ ਉਹਨਾਂ ਨੇ ਕਮਾਈ। ਭਾਵ ਉਹਨਾਂ ਨੂੰ ਇੱਥੋਂ ਤੱਕ ਸਿੱਖੀ ਬਾਰੇ ਪਤਾ ਹੀ ਨਹੀਂ ਸੀ। ਇਹ ਤੇ ਸਦਕੇ ਬਲਿਹਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਨੇ ਸਾਡੀ ਝੋਲੀ ਚ ਐਸੀ ਮਹਾਨ ਦਾਤ ਪਾਈ। ਉਹ 10 ਅਵਤਾਰ ਵੀ ਇਸ ਸਿੱਖਿਆ ਨੂੰ ਨਹੀਂ ਸਿੱਖ ਸਕੇ, ਆਪਣੀ ਹਉਮੈ ਦੇ ਵਿੱਚ ਰਹਿ ਕੇ ਆਪਣਾ ਹੀ ਨਾਂ ਜਪਾਉਂਦੇ ਰਹੇ। ਗੀਤਾ ਗੋਸ਼ਟ ਅਲੱਖ ਅਪੇਵਾ, ਗੁਰਸਿੱਖੀ ਦਾ ਕਥਨ ਲਖਿਆ ਨਹੀਂ ਜਾ ਸਕਦਾ, ਬੜਾ ਡੂੰਘਾ ਵਾ। ਭਾਵ ਗੀਤਾ ਦੀ ਗੋਸ਼ਟ ਤੋਂ ਵੀ ਇਹ ਅਲੱਖ ਤੇ ਅਭੇਦ ਹੈ, ਜਿਹੜੀ ਗੀਤਾ ਸ਼੍ਰੀ ਕ੍ਰਿਸ਼ਨ ਜੀ ਨੇ ਲਿਖੀ। ਕਹਿਣ ਲੱਗੇ ਗੀਤਾ ਵੀ ਅੱਜ ਜਿਹੜੀ ਹੈ ਨਾ ਉਹ ਵੀ ਕੋਈ ਬਾਤਾਂ ਪਾਵੇ, ਪਰ ਸਿੱਖੀ ਦਾ ਭੇਦ ਨਹੀਂ ਗੀ ਪਾ ਸਕਦੀ। ਕਈ ਗੀਤਾਂ ਇਕੱਠੀਆਂ ਕਰ ਲਓ ਅਤੇ ਉਹਨਾਂ ਦਾ ਗਿਆਨ ਇਕੱਠਾ ਕਰ ਲਓ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੀ ਸਿੱਖੀ ਦੀ ਦਾਤ ਸਾਨੂੰ ਦਿੱਤੀ ਆ, ਉਹਦੀ ਬਰਾਬਰਤਾ ਕੋਈ ਵੀ ਦੁਨੀਆਂ ਵਿੱਚ ਨਹੀਂ ਕਰ ਸਕਦਾ। ਵੇਦ ਨਾ ਜਾਣਨ ਭੇਦ ਕਿਹੋ, ਲੇਖ ਪੜ੍ਹ ਸੁਣ ਸਨ ਦੇਵੀ ਦੇਵਾ। ਵੇਦ ਵੀ ਇਸ ਸਿੱਖੀ ਦਾ ਕੁਝ ਭੇਦ ਨਹੀਂ ਜਾਣੇ। ਦੇਵੀਆਂ ਤੇ ਦੇਵਤੇ ਜਿੰਨਾ ਮਰਜ਼ੀ ਲਿਖੀ ਜਾਣ, ਜੋ ਕੁਝ ਮਰਜ਼ੀ ਆ ਪੜ੍ਹੀ ਜਾਣ ਤੇ ਸੁਣ ਕੇ ਵੇਦ ਆਦਿਕ ਤੇ ਹੋਰ ਗਾਂ ਗਾਂ ਬਿਆਨ ਕਰੀ ਜਾਓ, ਕਹਿਣ ਲੱਗੇ ਸਾਰੇ ਦੇ ਸਾਰੇ ਹਾਰ ਜਾਣਗੇ, ਪਰ ਗੁਰਸਿੱਖੀ ਦਾ ਭੇਦ ਨਹੀਂ ਪਾਇਆ ਜਾ ਸਕਦਾ। ਸਿੱਧ ਨਾਥ ਨਾ ਸਮਾਧ ਵਿੱਚ, ਤੰਤ ਨਾ ਮੰਤ ਲੰਘਾਇਨ ਖੇਵਾ। ਬੜੇ ਬੜੇ ਸਿੱਧ ਲੋਕ, ਬੜੇ ਬੜੇ ਨਾਥ, ਗੋਰਖਨਾਥ ਵਰਗੇ, ਮਛੰਦਰਨਾਥ ਵਰਗੇ, ਬੜੇ ਬੜੇ ਭਰਫਰੀ ਵਰਗੇ, ਇਹਨਾਂ ਨੇ ਸਮਾਧੀਆਂ ਵੀ ਲਾਈਆਂ, ਬੜਾ ਬੜਾ ਲੰਮਾ ਸਮਾਂ ਧਿਆਨ ਲਾ ਕੇ ਵੀ ਬੈਠੇ ਰਹੇ, ਬੜੇ ਬੜੇ ਤੰਤਰ ਮੰਤਰ ਵੀ ਕੀਤੇ। ਕਹਿਣ ਲੱਗੇ ਗੁਰਸਿੱਖੀ ਦੀ ਵਡਿਆਈ ਇੱਕ ਚੱਪਾ ਵੀ ਨਹੀਂ ਜਾਣ ਸਕੇ। ਚੱਪਾ ਕਹਿੰਦੇ ਜਿਵੇਂ ਆਪਣੀਆਂ ਚਾਰ ਉਂਗਲਾਂ ਨਾ ਅੰਗੂਠੇ ਦੇ ਨਾਲ ਦੀਆਂ, ਇਹਨਾਂ ਚਾਰ ਉਂਗਲਾਂ ਨੂੰ ਇਕੱਠਿਆਂ ਕਰਕੇ ਇੱਕ ਜਗ੍ਹਾ ਤੇ ਰੱਖ ਦਿਓ ਧਰਤੀ ਦੇ ਉੱਤੇ ਜਾਂ ਕਿਸੇ ਵੀ ਜਗ੍ਹਾ ਤੇ ਉਹਦੀ ਜਿਹੜੀ ਮਿਣਤੀ ਉਹਨੂੰ ਇੱਕ ਚੱਪਾ ਕਹਿੰਦੇ ਨੇ। ਤੇ ਪੰਜੇ ਦੀਆਂ ਪੰਜੇ ਉਂਗਲਾਂ ਖੋਲ੍ਹ ਕੇ ਆਪਾਂ ਜਦੋਂ ਵਿਛਾ ਦਿੰਦੇ ਉਹਨੂੰ ਅਸੀਂ ਗਿੱਠ ਕਹਿੰਦੇ ਸੀ, ਕਿ ਆਹ ਇੱਕ ਗਿੱਠ ਆ, ਆਹ ਜਗ੍ਹਾ ਇੱਕ ਗਿੱਠ ਆ, ਇੰਨੇ ਗਿੱਠਾਂ ਇਸਦਾ ਨਾਂ ਪਿਆ, ਆਹ ਇੰਨੇ ਚੱਪੇ ਆ। ਇੱਦਾਂ ਕਹਿਣ ਲੱਗੇ ਲੱਖਾਂ ਤੰਤਰ ਮੰਤਰ ਤੇ ਲੱਖਾਂ ਸਿੱਧ ਤੇ ਨਾਥ ਜਿੰਨੀਆਂ ਮਰਜ਼ੀ ਸਮਾਧੀਆਂ ਲਗਾ ਜਾਣ, ਗੁਰਸਿੱਖੀ ਦੀ ਵਡਿਆਈ ਨੂੰ ਇੱਕ ਚੱਪਾ ਵੀ ਨਹੀਂ ਪਹੁੰਚ ਸਕਦੇ। ਲੱਖ ਭਗਤ ਜਗਤ ਵਿੱਚ, ਲਿਖ ਨਾ ਗਏ ਗੁਰਸਿੱਖੀ ਟੇਵਾ। ਲੱਖਾਂ ਹੀ ਭਗਤ ਇਸ ਜਗਤ ਦੇ ਵਿੱਚ ਬੜੇ ਬੜੇ ਹੋਏ, ਭਾਵ ਕਿ ਗੁਰੂ ਦੇ ਸਿੱਖਾਂ ਦੀ ਗੱਲ ਹੀ ਨਹੀਂ, ਜਿਹੜੀਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇਕੱਲੀ ਉਹਨਾਂ ਦੀ ਬਾਤ ਹੀ ਨਹੀਂ, ਬੜੇ ਬੜੇ ਭਗਤ, ਬੜੇ ਬੜੇ ਬੰਦਗੀ ਵਾਲੇ, ਭਗਤੀ ਵਾਲੇ ਇਸ ਧਰਤੀ ਦੇ ਉੱਤੇ ਆਏ, ਪਰੰਤੂ ਗੁਰਸਿੱਖੀ ਦਾ ਜੋਤਿਸ਼ ਕਿਸੇ ਨੇ ਨਹੀਂ ਲਿਖਿਆ, ਕਿਸੇ ਨੂੰ ਨਹੀਂ ਪਤਾ ਗੁਰਸਿੱਖੀ ਦੇ ਬਾਰੇ ਵਿੱਚ। ਐਸੇ ਐਸੇ ਭਗਤ, ਐਸੇ ਐਸੇ ਅਵਤਾਰੀ ਪੁਰਸ਼ ਆਏ ਜਿਹੜੇ ਆਉਣ ਵਾਲੇ ਭਵਿੱਖਤ ਬਚਨ ਕਰ ਜਾਂਦੇ ਸੀ ਵੀ ਭਵਿੱਖ ਦੇ ਵਿੱਚ ਏਦਾਂ ਹੋਏਗਾ, ਹਜ਼ਾਰ ਸਾਲ ਨੂੰ, ਲੱਖ ਸਾਲ ਨੂੰ ਆਹ ਹੋਏਗਾ। ਐਸੇ ਐਸੇ ਲੋਕ ਵੀ ਇਸ ਧਰਤੀ ਤੇ ਆਏ, ਪਰ ਗੁਰਸਿੱਖੀ ਬਾਰੇ ਕੋਈ ਵੀ ਨਹੀਂ ਦੱਸ ਸਕਿਆ, ਕੋਈ ਵੀ ਨਹੀਂ ਵਰਣਨ ਕਰ ਸਕਿਆ। ਕਿਉਂ ਨਹੀਂ ਭਲਾ ਵਰਣਨ ਕਰ ਸਕੇ? ਇਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ, ਜਿਹਨੇ ਸਿੱਖੀ ਦ੍ਰਿੜ ਕਰਾਈ ਨਾ ਗੁਰੂ ਨਾਨਕ ਦੇਵ ਸਾਹਿਬ ਨੇ, ਉਹ ਤੇ ਆਪ ਨਾਰਾਇਣ ਨਿਰੰਕਾਰ ਅਕਾਲ ਪੁਰਖ, ਆਪ ਬਾਬੇ ਨਾਨਕ ਦਾ ਰੂਪ ਧਾਰ ਕੇ ਆਇਆ, ਤਾਂ ਕਰਕੇ ਕਿਸੇ ਨੇ ਉਹਦਾ ਭੇਤ ਨਹੀਂ ਪਾਇਆ। ਤੇ ਪਰਮਾਤਮਾ ਦਾ ਭੇਤ ਕੋਈ ਪਾ ਸਕਦਾ? ਜਿੰਨੇ ਮਰਜ਼ੀ ਦੇਵੀਆਂ, ਦੇਵਤੇ, ਅਵਤਾਰੀ ਪੁਰਸ਼ ਵੀ ਦੁਨੀਆਂ 'ਚ ਕਿਉਂ ਨਾ ਹੋਣ। ਇਸ ਲਈ ਰੱਬ ਨੇ ਆਪਣਾ ਭੇਤ ਕਿਸੇ ਨੂੰ ਨਹੀਂ ਦਿੱਤਾ। ਇਹ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜਗਤ ਵਿੱਚ ਆਏ, ਉਹ ਪਰਮੇਸ਼ਰ ਨਿਰੰਕਾਰ ਸਰੂਪ ਆਪ ਜਗਤ ਵਿੱਚ ਆਇਆ ਬਾਬਾ ਨਾਨਕ, ਇਹਨੇ ਇਸ ਲਈ ਉਹਨੇ ਆਪਣਾ ਭੇਤ ਕਿਸੇ ਨੂੰ ਨਹੀਂ ਸੀਗਾ ਦਿੱਤਾ ਵੀ ਕੋਈ ਪਹਿਲਾਂ ਕੋਈ ਅਵਤਾਰੀ ਪੁਰਸ਼ ਆਣ ਕੇ ਵਰਣਨ ਕਰ ਜਾਂਦਾ ਵੀ ਇਸ ਧਰਤੀ ਤੇ ਬਾਬਾ ਨਾਨਕ ਆਊਗਾ, ਕਿਉਂਕਿ ਰੱਬ ਦਾ ਭੇਤ ਨਹੀਂ ਪਾਇਆ ਕਿਸੇ ਨੇ, ਉਹ ਨਿਰੰਕਾਰ ਸਰੂਪ ਆ ਗੁਰੂ ਨਾਨਕ ਦੇ ਪਾਤਸ਼ਾਹ। ਇਸ ਲਈ ਕਿਸੇ ਨੇ ਕੋਈ ਟੇਵਾ, ਭਾਈ ਗੁਰਦਾਸ ਜੀ ਲਿਖ ਰਹੇ ਗੱਲ, ਲਿਖ ਨਾ ਗਏ ਗੁਰਸਿੱਖੀ ਟੇਵਾ, ਕੋਈ ਟੇਵਾ ਨਹੀਂ ਕਿਸੇ ਨੇ ਬਣਾਇਆ, ਕੋਈ ਜੋਤਿਸ਼ ਨਹੀਂ ਕਿਸੇ ਨੇ ਲਾਇਆ ਆਉਣ ਵਾਲੇ ਸਮੇਂ ਦਾ ਵੀ ਏਦਾਂ ਦੁਨੀਆਂ ਵਿੱਚ ਸਿੱਖੀ ਨੇ ਪਸਰਨਾ ਹੈ। ਇਸੇ ਕਰਕੇ ਨਹੀਂ ਲਾਇਆ, ਕਿਉਂਕਿ ਗੁਰਸਿੱਖੀ ਉਹਨਾਂ ਦੀ ਪਹੁੰਚ ਤੋਂ ਪਰੇ ਆ। ਜਿਹੜੇ ਦੇਵੀ ਦੇਵਤਿਆਂ ਨੇ ਕੁਝ ਦੱਸਣਾ ਸੀ ਨਾ ਅਵਤਾਰੀ ਪੁਰਸ਼ਾਂ ਨੇ, ਜੇ ਉਹ ਚੀਜ਼ ਕੋਈ ਦੱਸਣ ਵੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਸਿੱਖੀ ਹੋਊਗੀ, ਬਾਬਾ ਨਾਨਕ ਦੁਨੀਆਂ 'ਤੇ ਆਊਗਾ, ਤੇ ਫਿਰ ਬਾਬਾ ਨਾਨਕ ਤੇ ਛੋਟਾ ਹੋ ਗਿਆ ਨਾ ਉਹਨਾਂ ਨਾਲੋਂ। ਉਹਨਾਂ ਨੇ ਤੇ ਬਾਬੇ ਨਾਨਕ ਦਾ ਭੇਤ ਪਾਇਆ, ਫਿਰ ਉਹਨਾਂ ਨੂੰ ਪਤਾ ਵੀ ਬਾਬੇ ਨਾਨਕ ਨੇ ਆਉਣਾ। ਇਸ ਲਈ ਬਾਬਾ ਨਾਨਕ ਸਭ ਤੋਂ ਮਹਾਨ ਹੈ, ਕਿਉਂਕਿ ਉਹ ਰੱਬੀ ਨੂਰ ਆ, ਉਹਨੇ ਆਪਣਾ ਭੇਤ ਕਿਸੇ ਨੂੰ ਨਹੀਂ ਦਿੱਤਾ, ਉਹ ਆਪ ਨਿਰੰਕਾਰ ਸਰੂਪ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਇੱਥੋਂ ਤੱਕ ਬਾਣੀ 'ਚ ਮੈਂ ਬਚਨ ਪੜ੍ਹਿਆ, ਗੁਰ ਨਾਨਕ ਦੇਵ ਗੋਬਿੰਦ ਰੂਪ, ਉਹ ਪਰਮੇਸ਼ਰ ਦਾ ਸਰੂਪ ਨੇ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਸ ਲਈ ਕੋਈ ਵੀ ਉਹਨਾਂ ਦਾ ਭੇਦ ਨਹੀਂ ਪਾ ਸਕਦਾ, ਕੋਈ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਬਾਰੇ 'ਚ ਪੂਰਨ ਤੌਰ 'ਤੇ ਨਹੀਂ ਜਾਣ ਸਕਦਾ। ਤਾਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਲਿਖ ਨਾ ਗਏ ਗੁਰਸਿੱਖੀ ਟੇਵਾ, ਕਿਸੇ ਜੋਤਿਸ਼ੀ ਨੇ ਵੀ ਕੋਈ ਜੋਤਿਸ਼ ਨਹੀਂ ਲਾਇਆ, ਤੇ ਕੋਈ ਵੀ ਅਵਤਾਰੀ ਪੁਰਸ਼ ਸੰਸਾਰ ਜਗਤ ਵਿੱਚ ਇਸ ਸਿੱਖੀ ਦੇ ਬਾਰੇ 'ਚ ਨਿਰੰਕਾਰ ਪ੍ਰਭੂ ਦੀ ਵਡਿਆਈ ਦੇ ਬਾਰੇ 'ਚ ਨਹੀਂ ਬਿਆਨ ਕਰ ਸਕੇ। ਅਗਲੀ ਪੰਕਤੀ ਵਿੱਚ ਪਾਵਨ ਪਵਿੱਤਰ ਬਚਨ ਵਰਤੇ, ਸਿਲਾ ਅਲੂਣੀ ਚਟਣੀ ਸਾਧਨ ਪੁੱਜੈ ਲੱਖ ਲੱਖ ਮੇਵਾ। ਕਹਿਣ ਲੱਗੇ ਅਲੂਣੀ ਭਾਵ ਫਿੱਕੀ ਸਿਲਾ ਚਟਣੀ ਪੈਂਦੀ ਆ। ਜੇ ਇਸ ਸੱਚ ਦੇ ਰਸਤੇ ਤੇ ਚੱਲਣਾ, ਗੁਰਸਿੱਖੀ ਦੇ ਰਸਤੇ ਤੇ ਚੱਲਣਾ, ਭਾਈ ਗੁਰਦਾਸ ਜੀ ਕਹਿੰਦੇ ਸਾਧਨ ਪੁੱਜੈ ਲੱਖ ਲੱਖ ਮੇਵਾ, ਭਾਵੇਂ ਇਹਨੂੰ ਫਿੱਕੀ ਤੇ ਅਲੂਣੀ ਸਿਲ ਕਹਿੰਦੇ, ਸਿਰ ਦੇ ਕੇ ਹੁਣ ਪਹਿਲਾਂ ਸਿਰ ਦੇਣਾ ਤੇ ਫਿਰ ਸਿੱਖੀ ਮਿਲਣੀ, ਪਹਿਲਾਂ ਆਪਣਾ ਆਪਾ ਗਵਾਉਣਾ ਵਾ ਤੇ ਫਿਰ ਸਿੱਖੀ ਮਿਲਣੀ ਹੈ। ਤੇ ਅਲੂਣੀ ਸਿਲ ਹੀ ਹੈ ਨਾ, ਵੀ ਬੰਦਾ ਤੇ ਸੋਚਦਾ ਨਾ ਵੀ ਪਤਾ ਲੱਗੇ ਵੀ ਆਹ ਇੰਨਾ ਕੁਝ ਪਹਿਲਾਂ ਪ੍ਰਾਪਤ ਹੋਣਾ, ਦੱਸਣ ਵੀ ਇੰਨਾ ਕੁਝ ਮਿਲਣਾ ਤੇ ਗੁਰੂ ਦਾ ਸਿੱਖ ਬਣ ਜਾ। ਦੂਸਰਿਆਂ ਧਰਮਾਂ ਮਤਾਂ ਬਜਮਾਂ ਚ ਲਾਲਚ ਦਿੱਤੇ ਜਾਂਦੇ ਆ। ਇਸਲਾਮ ਦੇ ਵਿੱਚ ਕਿਹਾ ਜਾਂਦਾ ਤੁਹਾਨੂੰ ਬਹਿਸ਼ਤ ਮਿਲੇਗਾ ਮੁਸਲਮਾਨ ਬਣ ਜਾਓ, ਤੁਹਾਨੂੰ ਮਰਨ ਤੋਂ ਬਾਅਦ ਵੀ ਅੱਲਾ ਦੀ ਦਰਗਾਹ ਦੇ ਵਿੱਚ ਹੂਰਾਂ ਪਰੀਆਂ ਮਿਲਣਗੀਆਂ। ਇੱਥੋਂ ਤੱਕ ਮੈਂ ਹੈਰਾਨ ਹੋ ਗਿਆ, ਲਾਲਚ ਪਤਾ ਕੀ ਦਿੱਤੇ? ਇਸਲਾਮ ਧਾਰਨ ਕਰ ਲਓ, ਰੱਬ ਦੀ ਦਰਗਾਹ 'ਚ, ਅੱਲਾ ਦੀ ਦਰਗਾਹ 'ਚ ਤੁਹਾਨੂੰ ਅੰਗੂਰੀ ਸ਼ਰਾਬ ਪੀਣ ਵਾਸਤੇ ਮਿਲੂ। ਲਓ ਲਾਲਚ ਕਿਹੋ ਜਿਹੇ ਦੇ ਰਹੇ ਕਿ ਸਾਡਾ ਧਰਮ ਧਾਰਨ ਕਰ ਲਓ। ਵੱਖ ਵੱਖ ਧਰਮਾਂ 'ਚ ਕਿਹਾ ਗਿਆ, ਸਨਾਤਨੀ ਮਤ ਵਿੱਚ ਵੀ ਕਿਹਾ, ਈਸਾਈ ਮਤ ਵਿੱਚ ਵੀ ਕਿਹਾ ਗਿਆ ਕਿ ਜਿਹੜਾ ਈਸਾ ਮਸੀਹ ਆ ਉਹ ਗੋਡ ਸਨ ਆ, ਰੱਬ ਦਾ ਪੁੱਤ ਵਾ, ਤੁਹਾਡੇ ਸਾਰੇ ਦੁੱਖ ਮੁਕਾ ਦੂਗਾ। ਗੁਰਮਤ ਵਿੱਚ ਕੀ ਆਖਿਆ? ਸਿੱਖੀ 'ਚ ਲਾਲਚ ਕੋਈ ਨਹੀਂ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਦੇ ਪਹਿਲਾਂ ਤਾਂ ਤੈਨੂੰ ਦੱਸਦੇ ਹਾਂ ਵੀ ਸਿੱਖੀ ਕੀ ਹੈ। ਸੀਸ ਦੀ ਭੇਟਾ, ਭੇਟਾ ਵੀ ਛੋਟੀ ਮੋਟੀ ਕੋਈ ਮਾਇਆ ਪਦਾਰਥ ਨਹੀਂ। ਇਸ ਕਰਕੇ ਇਹਨੂੰ ਆਖਿਆ ਸਿਲਾ ਅਲੂਣੀ ਚਟਣੀ। ਕਹਿੰਦੇ ਅਲੂਣੀ ਸਿਲ, ਫਿੱਕੀ ਸਿਲਾ ਚਟਣੀ ਪੈਂਦੀ ਆ, ਪਰ ਜਦੋਂ ਇੱਕ ਵਾਰੀ ਸਿੱਖੀ 'ਚ ਆ ਗਏ, ਸਾਧਨ ਪੁੱਜਿਆ ਲੱਖ ਲੱਖ ਮੇਵਾ। ਕਹਿੰਦੇ ਸੱਚ ਪੁੱਛੋ ਤਾਂ ਲੱਖਾਂ ਮੇਵੇ ਵੀ ਜਿਹੜੇ ਨਾ, ਲੱਖਾਂ ਮੇਵੇ ਸੌਗੀ ਹੈ ਜਿਹੜੀ ਗੁਰਸਿੱਖੀ ਦੇ ਸਵਾਦ ਦੇ ਬਰਾਬਰ ਨਹੀਂ ਪਹੁੰਚ ਸਕਦੇ। ਲੱਖਾਂ ਮੇਵੇ, ਲੱਖਾਂ ਮਿੱਠੇ ਪਦਾਰਥ, ਕਹਿਣ ਲੱਗੇ ਗੁਰਸਿੱਖੀ ਦੇ ਬਰਾਬਰ ਨਹੀਂ ਪਹੁੰਚ ਸਕਦੇ। ਗੁਰਸਿੱਖੀ ਇੰਨੀ ਮਿੱਠੀ ਹੈ, ਗੁਰਸਿੱਖੀ ਇੰਨੀ ਪਿਆਰੀ ਹੈ। ਅਖੀਰਲੀ ਪੰਕਤੀ 'ਚ ਫੁਰਮਾਨ ਕਰਦੇ ਨੇ, ਸਾਧ ਸੰਗਤ ਗੁਰ ਸ਼ਬਦ ਸਮੇਵਾ। ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ 'ਚ ਸਮਾਵਣਾ ਹੈ। ਇਹ ਗੁਰਸਿੱਖਾਂ ਨੂੰ ਸਿਖਾਇਆ ਗਿਆ ਹੈ ਕਿ ਗੁਰਸਿੱਖਾ ਸਾਧ ਸੰਗਤ ਵਿੱਚ ਆ, ਗੁਰੂ ਦੀ ਸੰਗਤ ਵਿੱਚ ਆ, ਗੁਰ ਸ਼ਬਦ ਸਮੇਵਾ, ਤੈਨੂੰ ਫਿਰ ਗੁਰ ਸ਼ਬਦ ਦੀ ਦਾਤ ਦੇਵਾਂਗੇ। ਤੂੰ ਸ਼ਬਦ ਵਿੱਚ ਹੀ ਸੁਰਤ ਬਿਰਤੀ ਕਰਕੇ ਸਮਾ ਜਾਏਗਾ, ਲੀਨ ਹੋ ਜਾਏਗਾ, ਤੇ ਜਦੋਂ ਤੇਰੀ ਸ਼ਬਦ ਵਿੱਚ ਸਮਾਧੀ ਲੱਗੇਗੀ, ਸ਼ਬਦ ਵਿੱਚ ਸਮਾ ਜਾਣਾ ਪਰਮਾਤਮਾ ਵਿੱਚ ਸਮਾ ਜਾਣਾ ਹੈ। ਸ਼ਬਦ ਵਿੱਚ ਸੁਰਤ ਦਾ ਖੁੱਭ ਜਾਣਾ ਤੇ ਸੁਰਤ ਦਾ ਲੀਨ ਹੋ ਜਾਣਾ, ਤੇਰੀ ਲਿਵ ਪਰਮਾਤਮਾ ਨਾਲ ਲੱਗ ਜਾਣੀ ਹੈ। ਇਹ ਹੈ ਗੁਰੂ ਦੀ ਸਿੱਖੀ, ਜਿਹੜੀ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਪ੍ਰਾਪਤ ਹੁੰਦੀ ਹੈ।